ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਮੰਗਲਵਾਰ 23 ਅਪ੍ਰੈਲ, 11 ਵਿਸਾਖ, ਨਾਨਕ ਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਜਾਇਦਾਦ ਵੰਡਣ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਖਿਲਾਫ਼ ਕਾਂਗਰਸ ਪਹੁੰਚੀ ਇਲੈਕਸ਼ਨ ਕਮਿਸ਼ਨ ਦੇ ਕੋਲ। ਕਾਂਗਰਸ ਦੇ ਚੋਣ ਮਨੋਰਥ ਪੱਤਰ 'ਤੇ ਨਵੀਂ ਸਿਆਸੀ ਰੌਲਾ। ਖੜਗੇ ਨੇ ਮੈਨੀਫੈਸਟੋ ਨਾਲ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ। ਪ੍ਰਧਾਨ ਮੰਤਰੀ ਮੋਦੀ ਨੇ ਜਾਇਦਾਦ ਸੰਬੰਧੀ ਦੋਸ਼ ਦੁਹਰਾਏ। ਅਲੀਗੜ੍ਹ ਵਿੱਚ ਆਖਿਆ, ਕਾਂਗਰਸ ਤੁਹਾਡੀ ਜਾਇਦਾਦ 'ਤੇ ਪੰਜਾ ਮਾਰਨਾ ਚਾਹੁੰਦੀ ਹੈ। ਕਾਂਗਰਸ ਦੀ ਮੀਟਿੰਗ ਵਿੱਚ ਫਿਰ ਰੌਲਾ, ਉਦਿਤ ਰਾਜ ਦੀ ਉਮੀਦਵਾਰੀ ਖਿਲਾਫ਼ ਨਾਅਰੇਬਾਜ਼ੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ, ਜੇਲ੍ਹ ਪ੍ਰਸ਼ਾਸਨ ਤੋਂ ਰੋਜ਼ ਇੰਸੂਲਿਨ ਮੰਗ ਰਿਹਾ। ਰੇਲ ਲਾਈਨਾਂ 'ਤੇ ਡਟੇ ਕਿਸਾਨ, ਰੱਦ ਰਹਿਣਗੀਆਂ 80 ਟ੍ਰੇਨਾਂ। ਹਰਸਿਮਰਤ ਬਾਦਲ ਬਠਿੰਡਾ ਤੋਂ ਲੜੇਗੀ ਚੋਣ। ਕਾਂਗਰਸ ਨੇ 2 ਨਵੇਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਫਰੀਦਕੋਟ ਅਤੇ ਹੁਸ਼ਿਆਰਪੁਰ ਦੀਆਂ ਟਿਕਟਾਂ ਐਲਾਨੀਆਂ। ਸਿਮਰਜੀਤ ਬੈਂਸ ਨੇ ਆਖਿਆ, ਰਾਜਨੀਤੀ ਤੋਂ ਦੂਰ ਨਹੀਂ ਹੋਇਆ, ਲੜਾਂਗਾ ਚੋਣ। ਸੁਖਬੀਰ ਬਾਦਲ ਦਾ ਦੋਸ਼, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਭਾਜਪਾ। ਹਰਿਆਣੇ ਵਿੱਚ ਅਨੈਲੋ ਦੀ ਹਮਾਇਤ ਕਰੇਗਾ ਸ਼੍ਰੋਮਣੀ ਅਕਾਲੀ ਦਲ। ਚੰਦੂਮਾਜਰਾ ਨੇ ਆਖਿਆ, ਕਾਂਗਰਸ ਨੇ ਅਨੰਦਪੁਰ ਸਾਹਿਬ ਤੋਂ ਟਿਕਟ ਦੀ ਬੋਲੀ ਲਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਇਦਾਦ ਵਾਲੇ ਬਿਆਨ 'ਤੇ ਕਾਂਗਰਸ ਚੋਣ ਕਮਿਸ਼ਨ ਪਹੁੰਚੀ। ਪ੍ਰਧਾਨ ਮੰਤਰੀ ਨੇ ਰਾਜਸਥਾਨ ਦੀ ਰੈਲੀ ਵਿੱਚ ਕਿਹਾ ਸੀ ਕਿ ਜੇਕਰ ਕਾਂਗਰਸ ਕੇਂਦਰ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਜਾਇਦਾਦ ਨੂੰ ਲੈ ਕੇ ਘੁਸਪੈਠੀਆਂ ਅਤੇ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ਨੂੰ ਵੰਡ ਦੇਵੇਗੀ। ਕਾਂਗਰਸ ਨੇ ਇਸ ਬਿਆਨ ਨੂੰ ਵੰਡਕਾਰੀ ਅਤੇ ਮੰਦ ਭਾਵਨਾ ਨਾਲ ਦਿੱਤਾ ਗਿਆ ਦੱਸਿਆ। ਉਹਨਾਂ ਕਮਿਸ਼ਨ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਕਮਿਸ਼ਨ ਨਾਲ ਮੁਲਾਕਾਤ ਦੇ ਬਾਅਦ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਆਖਿਆ ਕਿ ਚੋਣ ਕਮਿਸ਼ਨ ਸਾਹਮਣੇ 17 ਸ਼ਿਕਾਇਤਾਂ ਦਰਜ ਕਰਵਾਈਆਂ। ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਲੈ ਕੇ ਝੂਠ ਬੋਲ ਰਹੇ ਨੇ। ਉਹਨਾਂ ਦੇ ਬਿਆਨ 'ਤੇ ਚੋਣ ਕਮਿਸ਼ਨ ਦਾ ਸਖ਼ਤ ਐਕਸ਼ਨ ਲੈਣਾ ਚਾਹੀਦਾ। ਬਿਆਨ ਨੂੰ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਹੇਟ ਸਪੀਚ ਆਖਿਆ। ਉੱਧਰ ਕੱਲ੍ਹ ਪ੍ਰਧਾਨ ਮੰਤਰੀ ਨੇ ਅਲੀਗੜ੍ਹ ਦੀ ਰੈਲੀ ਵਿੱਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵੱਲੋਂ ਪਛੜੇ ਮੁਸਲਮਾਨ ਭਾਈਚਾਰੇ ਦੇ ਸਮਾਜਿਕ ਆਰਥਿਕ ਸਥਿਤੀ ਨੂੰ ਬਿਹਤਰ ਕਰਨ ਲਈ ਕੁਝ ਨਾ ਕਰਨ ਦੀ ਗੱਲ ਕਹੀ। ਮੋਦੀ ਨੇ ਆਖਿਆ ਕਿ ਮੈਂ ਦੇਸ਼ ਵਾਸੀਆਂ ਨੂੰ ਸੁਚੇਤ ਕਰਨਾ ਚਾਹੁੰਦਾ ਹੈ ਕਿ ਕਾਂਗਰਸ ਅਤੇ ਉਸ 'ਤੇ ਗੱਠਜੋੜ ਦੀ ਨਜ਼ਰ ਹੁਣ ਤੁਹਾਡੀ ਕਮਾਈ ਅਤੇ ਜਾਇਦਾਦ 'ਤੇ ਹੈ। ਉਹਨਾਂ ਆਖਿਆ ਕਿ ਕਾਂਗਰਸ ਦੇ ਸ਼ਹਿਜ਼ਾਦੇ ਦਾ ਕਹਿਣਾ ਕਿ ਉਹਨਾਂ ਦੀ ਸਰਕਾਰ ਆਈ ਤਾਂ ਕੌਣ ਕਿੰਨਾ ਕਮਾਉਂਦਾ, ਕਿਸ ਦੇ ਕੋਲ ਕਿੰਨੀ ਜਾਇਦਾਦ ਹੈ, ਉਸ ਦੀ ਜਾਂਚ ਕਰਾਂਗੇ। ਉਹਨਾਂ ਆਖਿਆ ਕਿ ਉਹ ਕਹਿੰਦੇ ਆ ਕਿ ਉਹ ਜੋ ਜਾਇਦਾਦ ਹੈ ਉਸ ਨੂੰ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਕੇ ਸਾਰਿਆਂ ਨੂੰ ਵੰਡ ਦੇਵੇਗੀ। ਇਹ ਉਹਨਾਂ ਦਾ ਚੋਣ ਮਨੋਰਥ ਪੱਤਰ ਕਹਿ ਰਿਹਾ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ ਮੁਸਲਮਾਨ ਭਾਈਚਾਰੇ ਨੂੰ ਵੰਡਣ ਦੀ ਗੱਲ ਨਹੀਂ ਕਹੀ। ਸਿਆਸੀ ਰੌਲੇ ਰੱਪੇ ਵਿਚਕਾਰ ਬੀਜੇਪੀ ਨੇ ਮੋਦੀ ਦਾ ਬਚਾਅ ਕਰਦਿਆਂ ਪਲਟਵਾਰ ਕੀਤਾ ਕਿ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਅਤੀਤ ਦਾ ਸ਼ੀਸ਼ਾ ਦਿਖਾਇਆ, ਇਸ ਲਈ ਉਹ ਘਬਰਾਹਟ ਵਿੱਚ ਹੈ। ਪਾਰਟੀ ਦੇ ਬੁਲਾਰੇ ਗੌਰਵ ਭਾਟੀਆ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੇ ਜੋ ਕੁਝ ਵੀ ਆਖਿਆ ਉਹ ਸੱਚ ਹੈ ਅਤੇ ਦੇਸ਼ ਵਾਸੀਆਂ ਨਾਲ ਜੁੜੀ ਹਕੀਕਤ ਹੈ। ਉਹਨਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਸੱਚ ਕਹਿ ਦਿੱਤਾ ਜੋ ਵਿਰੋਧੀ ਧਿਰ ਨੂੰ ਹਜ਼ਮ ਨਹੀਂ ਹੋ ਰਿਹਾ। ਬੀਜੇਪੀ ਦੇ ਬੁਲਾਰੇ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਦੇ ਮੱਦੇਨਜ਼ਰ ਆਖਿਆ ਕਿ ਤਰੁਸ਼ਟੀਕਰਨ ਕਾਂਗਰਸ ਦੀ ਸੰਸਕ੍ਰਿਤੀ ਰਹੀ ਹੈ। ਵਿਰੋਧੀ ਧਿਰ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਮਜ਼ਹਬ ਦੇ ਆਧਾਰ 'ਤੇ ਅਪਰਾਧੀਆਂ ਨੂੰ ਸਰਪ੍ਰਸਤੀ ਦਿੰਦੀਆਂ ਰਹੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਅਲੀਗੜ੍ਹ ਵਿੱਚ ਇੱਕ ਰੈਲੀ ਦੌਰਾਨ ਕਾਂਗਰਸ 'ਤੇ ਜਾਇਦਾਦ ਸੰਬੰਧੀ ਦੋਸ਼ ਦੁਹਰਾਏ। ਉਹਨਾਂ ਆਖਿਆ ਕਿ ਕਾਂਗਰਸ ਦੇਸ਼ ਦੀ ਜਨਤਾ ਦੀ ਜਾਇਦਾਦ 'ਤੇ ਪੰਜਾ ਮਾਰਨਾ ਚਾਹੁੰਦੀ ਹੈ। ਇੰਡੀਆ ਗੱਠਜੋੜ ਵਿੱਚ ਭਵਿੱਖ ਦੇਖਣ ਦਾ ਹੌਸਲਾ ਨਹੀਂ, ਉਹਨਾਂ 'ਤੇ ਮਾਓਵਾਦੀ ਛਾਪ ਦਾ ਅਸਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਕਾਂਗਰਸ ਨੇ ਕਦੇ ਕਿਸੇ ਦਾ ਭਲਾ ਨਹੀਂ ਕੀਤਾ, ਲੇਕਿਨ ਉਹਨਾਂ ਦੀ ਨਜ਼ਰ ਖਾਸ ਕਰਕੇ ਮਹਿਲਾਵਾਂ ਦੇ ਗਹਿਣੇ 'ਤੇ ਜਾ ਟਿੱਕੀ ਹੈ। ਮਹਿਲਾਵਾਂ ਦੇ ਮੰਗਲ ਸੂਤਰ ਵੀ ਸੁਰੱਖਿਅਤ ਨਹੀਂ। ਉਹਨਾਂ ਆਖਿਆ ਕਿ ਕਾਂਗਰਸ ਦੇਸ਼ ਦੀ ਜਾਇਦਾਦ ਨੂੰ ਲੁੱਟਣਾ ਆਪਣਾ ਅਧਿਕਾਰ ਸਮਝਦੀ ਹੈ। ਉਹਨਾਂ ਆਖਿਆ ਕਿ ਦੇਸ਼ ਨੂੰ ਹੁਣ ਗਰੀਬੀ, ਪਰਿਵਾਰਵਾਦ, ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਸਮਾਜਵਾਦੀ ਪਾਰਟੀ ਸਰਕਾਰ ਵਿੱਚ ਦੰਗਾ, ਫਰੌਤੀ ਅਤੇ ਉਸਦਾ ਟ੍ਰੇਡਮਾਰਕ ਹੁੰਦਾ ਸੀ, ਲੇਕਿਨ ਹੁਣ ਅਯੋਧਿਆ ਤੋਂ ਕਾਸ਼ੀ ਤੱਕ ਹੋਣ ਵਾਲੇ ਬੰਬ ਧਮਾਕਿਆਂ 'ਤੇ ਫੁੱਲ ਸਟੌਪ ਲੱਗ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਰੈਲੀਆਂ ਵਿੱਚ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਇੱਕ ਬਿਆਨ ਦਾ ਹਵਾਲਾ ਦੇਣ 'ਤੇ ਪਾਰਟੀ ਨੇ ਸਖ਼ਤ ਇਤਰਾਜ਼ ਕੀਤਾ ਹੈ। ਪਾਰਟੀ ਨੇ ਜਿੱਥੇ ਚੋਣ ਮਨੋਰਥ ਪੱਤਰ ਦੀ ਜਾਣਕਾਰੀ ਦੇਣ ਲਈ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ, ਉਸ 'ਚ ਇਸ ਮੁੱਦੇ 'ਤੇ ਚੋਣ ਕਮਿਸ਼ਨ ਦਾ ਦਰਵਾਜ਼ਾ ਵੀ ਖੜਕਾਇਆ ਹੈ। ਕਾਂਗਰਸ ਦੇ ਪ੍ਰਧਾਨ ਮਲਕਰਜਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ। ਉਹਨਾਂ ਆਖਿਆ ਕਿ ਖੜਗੇ ਪ੍ਰਧਾਨ ਮੰਤਰੀ ਨੂੰ ਕਾਂਗਰਸ ਦਾ ਚੋਣ ਮਨੋਰਥ ਪੱਤਰ ਸੌਂਪਣਗੇ ਅਤੇ ਚੋਣ ਵਾਅਦਿਆਂ ਤੋਂ ਵਾਕਫ ਕਰਾਉਣਗੇ। ਖੜਗੇ ਪ੍ਰਧਾਨ ਮੰਤਰੀ ਨੂੰ ਸੁਚੇਤ ਕਰਨਗੇ ਕਿ ਉਹ ਕਾਂਗਰਸ ਦੇ ਐਲਾਨ ਨੂੰ ਲੈ ਕੇ ਗੁੰਮਰਾਹ ਨਾ ਕਰਨ। ਉੱਧਰ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਉਹ ਪ੍ਰਧਾਨ ਮੰਤਰੀ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਕਾਰਵਾਈ ਕਰਨ। ਉਹਨਾਂ ਨੇ ਵੰਡਕਾਰੀ ਅਤੇ ਮੰਦਪੂਰਨ ਬਿਆਨ ਦਿੱਤੇ। ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੁੱਲ 16 ਸ਼ਿਕਾਇਤਾਂ ਦਿੱਤੀਆਂ। ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ, ਲੇਕਿਨ ਭਾਜਪਾ ਦਾ ਖਾਤਾ ਪਹਿਲਾਂ ਖੁੱਲ੍ਹਣ ਦਾ ਦਾਅਵਾ ਕੀਤਾ ਜਾ ਰਿਹਾ। ਕਾਂਗਰਸ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਹੋਣ ਅਤੇ ਬਾਕੀ ਉਮੀਦਵਾਰਾਂ ਦੇ ਨਾਮ ਵਾਪਸ ਲੈਣ 'ਤੇ ਗੁਜਰਾਤ ਦੀ ਸੂਰਤ ਸੀਟ ਤੋਂ ਭਾਜਪਾ ਦੇ ਉਮੀਦਵਾਰ ਮੁਕੇਸ਼ ਦਲਾਲ ਨਿਰਵਿਰੋਧ ਚੁਣੇ ਗਏ। ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਇਹ ਪਹਿਲੀ ਨਿਰਵਿਰੋਧ ਜਿੱਤ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਪਾਰਟੀ ਉਮੀਦਵਾਰ ਨਲੇਸ਼ ਕੌਂਬਾਨੀ ਦੀ ਨਾਮਜ਼ਦਗੀ ਭਾਜਪਾ ਦੇ ਇਸ਼ਾਰੇ 'ਤੇ ਰੱਦ ਕੀਤੀ ਗਈ ਅਤੇ ਉਹ ਇਸ ਖਿਲਾਫ਼ ਹਾਈਕੋਰਟ ਜਾਏਗੀ। ਕੌਂਬਾਨੀ ਦਾ ਐਤਵਾਰ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ 3 ਸੈੱਟਾਂ ਦੇ ਹਲਫ਼ਨਾਮੇ ਦੇ ਕੇ ਕਿਹਾ ਸੀ ਅਤੇ ਉਹਨਾਂ ਨਾਮਜ਼ਦਗੀ ਪੱਤਰ 'ਤੇ ਦਸਤਖਤ ਨਹੀਂ ਸਨ ਕੀਤੇ। ਸੂਰਤ ਤੋਂ ਪਾਰਟੀ ਦੇ ਬਦਲਵੇਂ ਉਮੀਦਵਾਰ ਦਾ ਵੀ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਪੱਤਰ ਲਿਖ ਕੇ ਆਖਿਆ ਕਿ ਉਹ ਰੋਜ਼ਾਨਾ ਇੰਸੂਲਿਨ ਦੀ ਮੰਗ ਕਰ ਰਹੇ ਨੇ। ਕੇਜਰੀਵਾਲ ਨੇ ਇਸ ਪੱਤਰ ਤੋਂ 1 ਦਿਨ ਪਹਿਲਾਂ ਤਿਹਾੜ ਪ੍ਰਸ਼ਾਸਨ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹਨਾਂ 20 ਅਪ੍ਰੈਲ ਨੂੰ ਕੇਜਰੀਵਾਲ ਦੇ ਏਮਜ਼ ਦੇ ਸੀਨੀਅਰ ਡਾਕਟਰਾਂ ਨਾਲ ਵੀਡੀਓ ਕਾਨਫਰੰਸ ਦੀ ਵਿਵਸਥਾ ਕੀਤੀ ਸੀ। ਇਸ ਦੌਰਾਨ ਨਾ ਤਾਂ ਕੇਜਰੀਵਾਲ ਨੇ ਇੰਸੂਲਿਨ ਦਾ ਮੁੱਦਾ ਚੁੱਕਿਆ ਅਤੇ ਨਾ ਹੀ ਡਾਕਟਰਾਂ ਨੇ ਐਸੀ ਕੋਈ ਸਲਾਹ ਦਿੱਤੀ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਰਾਜਨੀਤਿਕ ਦਬਾਅ ਵਿੱਚ ਤਿਹਾੜ ਜੇਲ੍ਹ ਪ੍ਰਸ਼ਾਸਨ ਝੂਠ ਬੋਲ ਰਿਹਾ ਹੈ। ਮੁੱਖ ਮੰਤਰੀ ਨੇ ਜੇਲ੍ਹ ਅਧਿਕਾਰੀਆਂ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਹਨਾਂ ਨੇ ਡਾਕਟਰਾਂ ਨਾਲ ਸਲਾਹ ਲਈ ਕਦੇ ਇੰਸੂਲਿਨ ਦਾ ਮੁੱਦਾ ਨਹੀਂ ਚੁੱਕਿਆ। ਉਹਨਾਂ ਚਿੱਠੀ ਵਿੱਚ ਲਿਖਿਆ ਕਿ ਇਹ ਝੂਠ ਹੈ। ਉਹਨਾਂ ਆਖਿਆ ਕਿ ਮੈਂ 10 ਦਿਨ ਤੱਕ ਹਰ ਦਿਨ ਕਈ ਵਾਰ ਇੰਸੂਲਿਨ ਦਾ ਮੁੱਦਾ ਚੁੱਕਿਆ। ਮੇਰੇ ਸਾਹਮਣੇ ਜਿਹੜੇ ਡਾਕਟਰ ਆਏ ਉਹਨਾਂ ਨੇ ਮੈਨੂੰ ਬਲੱਡ ਸ਼ੂਗਰ ਚੈੱਕ ਕੀਤੀ। ਉਹਨਾਂ ਨੂੰ ਦਿਖਾਇਆ ਕਿ ਹਰ 3 ਵਾਰ ਸ਼ੂਗਰ ਵੱਧਦੀ ਹੈ ਅਤੇ 250 ਤੋਂ 320 ਵਿਚਕਾਰ ਰਹਿੰਦੀ ਹੈ। ਉਹਨਾਂ ਆਖਿਆ ਕਿ ਮੈਂ ਇਹ ਵੀ ਦਿਖਾਇਆ ਸੀ ਕਿ ਖਾਲੀ ਪੇਟ ਉਹਨਾਂ ਦੀ ਸ਼ੂਗਰ ਹਰ ਦਿਨ 160 ਤੋਂ 200 ਦੀ ਰੇਂਜ ਵਿੱਚ ਹੈ, ਲੇਕਿਨ ਰੋਜ਼ਾਨਾ ਉਹਨਾਂ ਨੇ ਇੰਸੂਲਿਨ ਦੀ ਮੰਗ ਕੀਤੀ। ਤਾਂ ਫਿਰ ਆਮ ਆਦਮੀ ਪਾਰਟੀ ਦਾ ਇਹ ਬਿਆਨ, ਉਹਨਾਂ ਆਖਿਆ ਕਿ ਕਿਵੇਂ ਆ ਸਕਦਾ ਕਿ ਉਹਨਾਂ ਨੇ ਕਦੇ ਇੰਸੂਲਿਨ ਦਾ ਮੁੱਦਾ ਨਹੀਂ ਚੁੱਕਿਆ। ਮੁੱਖ ਮੰਤਰੀ ਨੇ ਤਿਹਾੜ ਪ੍ਰਸ਼ਾਸਨ ਦੇ ਉਸ ਬਿਆਨ ਦਾ ਵੀ ਵਿਰੋਧ ਕੀਤਾ ਕਿ ਏਮਜ਼ ਦੇ ਡਾਕਟਰਾਂ ਨੇ ਭਰੋਸਾ ਦਿੱਤਾ ਕਿ ਉਹਨਾਂ ਦੇ ਬਲੱਡ ਸ਼ੂਗਰ ਨੂੰ ਲੈ ਕੇ ਕੋਈ ਗੰਭੀਰ ਚਿੰਤਾ ਦੀ ਗੱਲ ਨਹੀਂ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਦੇ ਕੋਈ ਇਸ ਤਰ੍ਹਾਂ ਦੀ ਭਰੋਸਾ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਦੇ ਇੰਸੂਲਿਨ ਨੂੰ ਲੈ ਕੇ ਤਿਹਾੜ ਪ੍ਰਸ਼ਾਸਨ ਨੂੰ ਚਿੱਠੀ ਲੈ ਕੇ ਗੰਭੀਰ ਦੋਸ਼ ਲਾਏ ਨੇ। ਇਸੇ 'ਤੇ ਤਿਹਾੜ ਦੇ DG ਸੰਜੇ ਬੇਨੀਵਾਲ ਨੇ ਆਖਿਆ ਕਿ ਤਿਹਾੜ ਵਿੱਚ ਸਾਰੇ ਕੈਦੀਆਂ ਲਈ 1 ਬਰਾਬਰ ਨਿਯਮ ਨੇ। DG ਨੇ ਆਖਿਆ ਕਿ ਜੇਲ੍ਹ ਪ੍ਰਸ਼ਾਸਨ ਦਿੱਲੀ ਸਰਕਾਰ ਵੱਲੋਂ ਪਾਸ ਨਿਯਮਾਂ ਦੇ ਆਧਾਰ 'ਤੇ ਜੇਲ੍ਹ ਪ੍ਰਸ਼ਾਸਨ ਇਸ ਨੂੰ ਚਲਾਉਂਦਾ ਹੈ। ਉਹਨਾਂ ਨੇ ਆਖਿਆ ਕਿ ਸਾਡਾ ਜੇਲ੍ਹ ਮੈਨੂਅਲ ਹੈ, ਸਾਰੇ ਕੈਦੀ 1 ਬਰਾਬਰ ਹੈ, ਸਾਰਿਆਂ ਲਈ ਨਿਯਮ 1 ਬਰਾਬਰ ਹੈ। ਇੱਥੇ 20,000 ਕੈਦੀ ਹੈ, ਸਭ ਨੂੰ ਅਲੱਗ ਅਲੱਗ ਬਿਮਾਰੀ ਹੈ। ਤਿਹਾੜ ਵਿੱਚ ਕਰੀਬ 90 ਸਪੈਸ਼ਲਿਟੀ ਡਾਕਟਰ ਅਤੇ ਸੀਨੀਅਰ ਮੈਡੀਕਲ ਅਫਸਰ ਨੇ। ਉਹਨਾਂ ਆਖਿਆ ਕਿ 120 ਬੈੱਡ ਦਾ ਹਸਪਤਾਲ ਹੈ। ਇਸ ਤੋਂ ਇਲਾਵਾ ਰੈਫਲਰ ਹਸਪਤਾਲ ਹੈ ਜਿਸ ਵਿੱਚ ਏਮਜ਼ ਆਉਂਦਾ ਹੈ, ਅਤੇ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹ ਵੀ ਰੈਫਰੈਂਸ ਵਾਲੇ ਇਸ ਦਾਇਰੇ ਵਿੱਚ ਆਉਂਦੇ ਆ, ਉੱਥੋਂ ਵੀ ਡਾਕਟਰ ਆਉਂਦੇ। ਅਤੇ ਹਰ ਜੇਲ੍ਹ ਵਿੱਚ ਇੱਕ ਡਿਸਪੈਂਸਰੀ ਹੁੰਦੀ ਹੈ ਜਿਸ ਵਿੱਚ 8 ਤੋਂ 10 ਬੈੱਡ ਨੇ। ਜੇਲ੍ਹ ਦੇ DG ਨੇ ਆਖਿਆ ਕਿ ਦਵਾਈ ਕਿਹੜੀ ਦੇਣੀ ਹੈ ਡਾਕਟਰ ਤੈਅ ਕਰਦਾ, ਸੋ ਤੁਹਾਨੂੰ ਡਾਕਟਰ 'ਤੇ ਭਰੋਸਾ ਰੱਖਣਾ ਹੋਏਗਾ। ਉਹਨਾਂ ਆਖਿਆ ਕਿ ਸਾਡੇ ਕੋਲ ਜੋ ਕੈਦੀ ਆ ਉਹ ਜੁਡੀਸ਼ੀਅਲ ਕਸਟਡੀ ਵਿੱਚ ਹੈ, ਉਹਨਾਂ ਦਾ ਜੋ ਅਧਿਕਾਰ ਹੈ ਉਹ ਜੇਲ੍ਹ ਵਿੱਚ ਦਿੱਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਕੌਣ ਕੀ ਬੋਲ ਰਿਹਾ ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਸੁਪਰੀਮ ਕੋਰਟ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਖਿਲਾਫ਼ ਦਰਜ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਲਈ ਦੇਸ਼ ਭਰ ਵਿੱਚ ਬਣਾਈਆਂ ਵਿਸ਼ੇਸ਼ ਅਦਾਲਤਾਂ ਨੇ ਪਿਛਲੇ ਸਾਲ ਵਿੱਚ 2,000 ਤੋਂ ਵੱਧ ਮਾਮਲਿਆਂ ਦਾ ਨਿਪਟਾਰਾ ਕਰਕੇ ਅੰਤਰਿਮ ਫੈਸਲਾ ਸੁਣਾਇਆ ਹੈ। ਹਾਲਾਂਕਿ ਹਾਲੇ ਵੀ ਕਈ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਖਿਲਾਫ਼ ਅਦਾਲਤਾਂ ਵਿੱਚ 4,474 ਮਾਮਲੇ ਬਕਾਇਆ ਨੇ। ਦੇਸ਼ ਵਿੱਚ ਹੁਣ ਤੱਕ 28 ਮੈਂਬਰ ਪਾਰਲੀਮੈਂਟ ਲੋਕ ਸਭਾ ਵਿੱਚ ਨਿਰਵਿਰੋਧ ਜਿੱਤੇ ਸਨ। ਜੰਮੂ ਕਸ਼ਮੀਰ ਤੋਂ ਸਭ ਤੋਂ ਜ਼ਿਆਦਾ 4 ਮੈਂਬਰ ਪਾਰਲੀਮੈਂਟ ਨਿਰਵਿਰੋਧ ਜਿੱਤੇ। ਸਿੱਕਮ ਅਤੇ ਸ਼੍ਰੀਨਗਰ ਸੀਟਾਂ ਅਕਸਰ ਨਿਰਵਿਰੋਧ ਹੁੰਦੀਆਂ ਰਹੀਆਂ। UP, ਅਸਾਮ ਅਤੇ ਤਾਮਿਲਨਾਡੂ ਵਿੱਚ 2-2 ਮੈਂਬਰ ਪਾਰਲੀਮੈਂਟ ਬਿਨਾਂ ਮੁਕਾਬਲੇ ਜਿੱਤੇ। UP ਵਿੱਚ ਕਾਂਗਰਸ ਦੇ ਰਾਮਦਿਆਲ ਅਤੇ ਸਮਾਜਵਾਦੀ ਪਾਰਟੀ ਦੇ ਡਿੰਪਲ ਯਾਦਵ ਨਿਰਵਿਰੋਧ ਚੁਣੀ ਗਈ ਸੀ। 20 ਵਾਰ ਕਾਂਗਰਸ ਦੇ ਉਮੀਦਵਾਰ ਨਿਰਵਿਰੋਧ ਜਿੱਤੇ ਗਏ ਸਨ। ਨੈਸ਼ਨਲ ਕਾਨਫਰੰਸ ਦੇ 2 ਮੈਂਬਰ, ਸਮਾਜਵਾਦੀ ਪਾਰਟੀ ਦੇ 2 ਅਤੇ ਕੇਵਲ 1 ਆਜ਼ਾਦ ਉਮੀਦਵਾਰ ਨਿਰਵਿਰੋਧ ਮੈਂਬਰ ਪਾਰਲੀਮੈਂਟ ਬਣਿਆ ਹੈ। ਆਖਰੀ ਵਾਰ ਕਨੌਜ ਤੋਂ 2012 ਵਿੱਚ ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ ਬਿਨਾਂ ਮੁਕਾਬਲੇ ਚੁਣੀ ਗਈ ਸੀ। ਜੋ ਵੱਡੀਆਂ ਹਸਤੀਆਂ ਨਿਰਵਿਰੋਧ ਜਿੱਤੀਆਂ ਨੇ ਉਹਨਾਂ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਨਾਗਾਲੈਂਡ ਦੇ ਸਾਬਕਾ ਮੁੱਖ ਮੰਤਰੀ SC ਜਮੀਰ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ YB ਚੌਹਾਨ ਪ੍ਰਮੁੱਖ ਸ਼ਾਮਲ ਨੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੂਰਤ ਤੋਂ ਭਾਜਪਾ ਦੇ ਉਮੀਦਵਾਰ ਦੇ ਨਿਰਵਿਰੋਧ ਜੇਤੂ ਐਲਾਨ ਕੀਤੇ ਜਾਣ ਦਾ ਬਾਅਦ ਦਾਅਵਾ ਕੀਤਾ ਕਿ ਸੰਵਿਧਾਨ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਵਧਾਇਆ ਗਿਆ ਇੱਕ ਹੋਰ ਕਦਮ ਹੈ। ਉਹਨਾਂ ਟਿੱਪਣੀ ਕਰਦਿਆਂ ਆਖਿਆ ਕਿ ਤਾਨਾਸ਼ਾਹ ਦੀ ਅਸਲ ਸੂਰਤ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਹੈ। ਕਾਂਗਰਸ ਨੇਤਾ ਨੇ ਆਖਿਆ ਕਿ ਮੈਂ ਇੱਕ ਵਾਰ ਫਿਰ ਕਹਿ ਰਿਹਾ ਕਿ ਇਹ ਸਿਰਫ ਸਰਕਾਰ ਬਣਾਉਣ ਦੀ ਚੋਣ ਨਹੀਂ, ਇਹ ਦੇਸ਼ ਨੂੰ ਬਚਾਉਣ ਦੀ ਚੋਣ ਹੈ ਅਤੇ ਸੰਵਿਧਾਨ ਦੀ ਰੱਖਿਆ ਦਾ ਮੁੱਦੇ ਸੰਬੰਧੀ ਚੋਣ ਹੈ। ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਗਮ ਵਿੱਚ ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਅਤੇ ਸੁਲਭ ਇੰਟਰਨੈਸ਼ਨਲ ਦੇ ਬਾਨੀ ਬੰਦੇਸ਼ਵਰ ਪਾਠਕ ਸਮੇਤ ਕਈ ਹੋਰ ਵੱਡੀਆਂ ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਹ ਪੁਰਸਕਾਰ ਵੱਖ-ਵੱਖ ਵਿਸ਼ਿਆਂ ਗਤੀਵਿਧੀਆਂ ਦੇ ਖੇਤਰ ਵਿੱਚ ਦਿੱਤੇ ਜਾਂਦੇ ਆ, ਜਿਨ੍ਹਾਂ ਵਿੱਚ ਕਲਾ, ਸਮਾਜਿਕ ਕੰਮ, ਜਨਤਕ ਮਾਮਲੇ, ਵਿਗਿਆਨ, ਇੰਜੀਨੀਅਰਿੰਗ, ਵਪਾਰ, ਉਦਯੋਗ, ਡਾਕਟਰੀ, ਸਾਹਿਤ ਅਤੇ ਸਿੱਖਿਆ, ਸਿਵਲ ਸੇਵਾ ਸਮੇਤ ਹੋਰ ਖੇਤਰ ਸ਼ਾਮਲ ਨੇ। ਪਦਮ ਭੂਸ਼ਣ ਅਸਧਾਰਨ ਅਤੇ ਵਿਸ਼ਿਸ਼ਟ ਸੇਵਾ ਲਈ, ਪਦਮ ਭੂਸ਼ਣ ਉੱਚ ਕੋਟੀ ਦੀ ਸੇਵਾ ਲਈ ਅਤੇ ਪਦਮ ਸ਼੍ਰੀ ਕਿਸੇ ਵੀ ਖੇਤਰ ਵਿੱਚ ਵਧੀਆ ਸੇਵਾ ਲਈ ਪ੍ਰਦਾਨ ਕੀਤਾ ਜਾਂਦਾ ਹੈ। ਪੁਰਸਕਾਰ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੀ ਸ਼ਾਮ ਨੂੰ ਕੀਤਾ ਜਾਂਦਾ ਹੈ। ਸਾਲ 2024 ਲਈ ਰਾਸ਼ਟਰਪਤੀ ਨੇ 132 ਪਦਮ ਪੁਰਸਕਾਰ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਸੂਚੀ ਵਿੱਚ 5 ਪਦਮ ਭੂਸ਼ਣ, 17 ਪਦਮ ਭੂਸ਼ਣ ਅਤੇ 110 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹੈ। ਪੁਰਸਕਾਰ ਜੇਤੂਆਂ ਵਿੱਚ 30 ਔਰਤਾਂ ਸ਼ਾਮਲ ਸਨ। ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਦੇ 2 ਰਾਖਵੇਂ ਲੋਕ ਸਭਾ ਹਲਕੇ ਹੁਸ਼ਿਆਰਪੁਰ ਤੋਂ ਯਾਮਨੀ ਗੋਮਰ ਅਤੇ ਹਲਕਾ ਫਰੀਦਕੋਟ ਰਿਜ਼ਰਵ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਫਰੀਦਕੋਟ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੇ ਸਿਆਸੀ ਹਾਲਾਤਾਂ ਵਿੱਚ ਆਖਿਆ ਕਿ ਸਿਰਫ ਇੱਕ ਖੇਤਰੀ ਪਾਰਟੀ ਪੰਜਾਬੀਆਂ ਦੀ ਆਸਾਂ 'ਤੇ ਖਰਾ ਉਤਰ ਸਕਦੀ ਹੈ। ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਆਖਿਆ ਕਿ ਭਾਜਪਾ ਵੱਲੋਂ ਘੱਟ ਗਿਣਤੀਆਂ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਘੱਟ ਗਿਣਤੀਆਂ ਦੇ ਵਿਰੁੱਧ ਬਿਆਨ ਨਹੀਂ ਦੇਣਾ ਚਾਹੀਦਾ ਸੀ ਅਤੇ ਭਾਜਪਾ ਦੀ ਇੱਕ ਭਾਈਚਾਰੇ ਨੂੰ ਦੂਜੇ ਨਾਲ ਭਾਈਚਾਰੇ ਨਾਲ ਲੜਾਉਣ ਦੀ ਨੀਤੀ ਦੇਸ਼ ਦੇ ਹਿੱਤ ਵਿੱਚ ਨਹੀਂ। ਲੁਧਿਆਣੇ ਤੋਂ ਭਾਜਪਾ ਵੱਲੋਂ ਰਵਨੀਤ ਬਿੱਟੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ ਨੂੰ ਉਤਾਰਨ ਦੀ ਤਿਆਰੀ ਹੈ। ਉੱਧਰ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਕਿ ਉਹ ਚੋਣਾਂ ਲੜਨਗੇ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।